बानी विच आप दा स्वागत है।
प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लभ सकदा है और ओ है जीवित वचन धर्म शास्त्र बाइबल। धर्म शास्त्र बाइबल ओही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
बन जायो से दे कर दी या शरादिया आन मानिया के शरादिया आन मानिया रब्बा इस तीवी नू रिहा नहीं करना ओ रब्बा इस तीवी नू रिहा नहीं करना मूसा वांग कोई फतवा लगा मूसा वांग कोई फतवा लगा असा इस तीमी दा बचान करना असा इस तीमी दा बचान करना ਬਾਨੀ ਹੈ ਉਸ ਬਾਪ ਰੋਹਾਨੀ ਕੀਤਾ ਪਾਪੀਆਂ ਦਾ ਉਸ ਸ਼ਾਸਲ ਤਾਨੀ ਨੇ ਮੂੰਹ ਬੰਦ ਕੀਤਾ ਪਾਪੀਆਂ ਦਾ ਉਸ ਸ਼ਾਸਲ ਤਾਨੀ ਨੇ ਕੱਖ ਦੂਜਿਆਂ ਦਾ ਕੱਢ ਦੇ ਗਿਆ ਕੱਖ ਦੂਜਿਆਂ ਦਾ ਕੱਢ ਦੇ ਗਿਆ
ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ? ਕੀ ਇੱਥੋਂ ਨਹੀਂ ਅਰਥਾਤ ਤੁਹਾਡਿਆਂ ਭੋਗ ਵਿਲਾਸਾਂ ਤੋਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ? ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ, ਤੁਹਾਡੇ ਪੱਲੇ ਕੁਝ ਨਹੀਂ ਪੈਂਦਾ, ਇਸ ਲਈ ਜੋ ਮੰਗਦੇ ਨਹੀਂ। ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ, ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਭਈ ਆਪਣਿਆਂ ਭੋਗ ਵਿਲਾਸਾਂ ਵਿੱਚ ਉਡਾ ਦਿਓ। ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤਰ ਚਾਰਾ ਪਰਮੇਸ਼ਵਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ਵਰ ਦਾ ਵੈਰੀ ਬਣਾਉਂਦਾ ਹੈ। ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਜੋ ਧਰਮ ਪੁਸਤਕ ਐਵੇਂ ਕਹਿੰਦਾ ਹੈ ਭਈ ਉਹ ਉਸ ਆਤਮਾ ਲਈ ਜਿਹੜਾ ਉਹਨੇ ਸਾਡੇ ਵਿੱਚ ਵਸਾਇਆ ਹੈ ਅਣਖ ਨਾਲ ਲੋਚਦਾ ਹੈ, ਪਰ ਉਹ ਹੋਰ ਵੀ ਕਿਰਪਾ ਕਰਦਾ ਹੈ। ਇਸ ਕਾਰਨ ਉਹ ਕਹਿੰਦਾ ਹੈ ਭਈ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ। ਮੈਂ ਇੱਥੇ ਯਾਕੂਬ ਦੀ ਪੱਤਰੀ 4 ਅਧਿਆਏ ਉਸਦੀਆਂ 1 ਤੋਂ ਲੈ ਕੇ 6 ਆਇਤਾਂ ਦੇ ਵਚਨਾਂ ਨੂੰ ਪੜ੍ਹ ਰਿਹਾ ਸੀ। ਇਸ ਬਾਈਬਲ ਬਾਣੀ ਦੇ ਭਾਗ ਦਾ ਅਧਿਐਨ ਕਰਨ ਲਈ ਆਪ ਦਾ ਸਵਾਗਤ ਹੈ। ਇਸ 4 ਅਧਿਆਇ ਦਾ ਮੁੱਖ ਵਿਸ਼ਾ ਸੰਸਾਰਿਕਤਾ ਦਾ ਖਾਲੀਪਨ ਅਤੇ ਨੀਰਸਤਾ ਹੈ। ਇਸ ਅਧਿਆਇ ਵਿੱਚ ਬਹੁਤ ਹੀ ਮਹੱਤਵਪੂਰਨ ਪ੍ਰਸ਼ਨਾਂ ਦਾ ਸਾਹਮਣਾ ਕੀਤਾ ਜਾਂਦਾ ਹੈ, ਜਿਵੇਂ ਕਿ ਸੰਸਾਰਿਕਤਾ ਕੀ ਹੈ, ਇੱਕ ਮਸੀਹੀ ਸ਼ੈਤਾਨ ਨਾਲ ਯੁੱਧ ਕਿਵੇਂ ਕਰਦਾ ਹੈ, ਆਪ ਦਾ ਜੀਵਨ ਕੀ ਹੈ। ਇਹ ਸਭ ਸੰਸਾਰਿਕਤਾ ਨਾਲ ਹੀ ਜੁੜੇ ਹੋਏ ਹਨ। ਸੰਸਾਰਿਕਤਾ ਕੀ ਹੈ? ਮੇਰਾ ਵਿਸ਼ਵਾਸ ਹੈ ਕਿ ਹਰੇਕ ਮਸੀਹੀ ਕਈ ਪ੍ਰਕਾਰ ਦੇ ਉੱਤਰਾਂ ਵਿੱਚੋਂ ਕੋਈ ਇੱਕ ਉੱਤਰ ਇਸ ਦੇ ਬਾਰੇ ਦੇਵੇਗਾ। ਕੁਝ ਇਸ ਨੂੰ ਵੱਖ ਵੱਖ ਮਨੋਰੰਜਨਾਂ ਵਿੱਚ ਆਪਣੇ ਆਪ ਨੂੰ ਜੋੜਨਾ ਆਖਣਗੇ। ਆਪ ਕਿਸ ਤਰ੍ਹਾਂ ਦੀਆਂ ਫਿਲਮਾਂ ਵੇਖਦੇ ਹੋ? ਕੀ ਆਪ ਨਾਚ ਕਰਦੇ ਹੋ ਅਤੇ ਕੀ ਆਪ ਨਸ਼ਾ ਪੀਂਦੇ ਹੋ? ਉਹ ਇਹਨਾਂ ਕੰਮਾਂ ਨੂੰ ਹੀ ਸੰਸਾਰਿਕਤਾ ਆਖਣਗੇ। ਮੈਂ ਆਪ ਨੂੰ ਦੱਸ ਦੇਵਾਂ ਕਿ ਦਾਊਦ ਇਹਨਾਂ ਸਭਨਾਂ ਉੱਤਰਾਂ ਨਾਲ ਸਹਿਮਤ ਨਹੀਂ ਹੋਵੇਗਾ। ਦੂਸਰੇ ਇਸ ਨੂੰ ਕਿਸੇ ਖਾਸ ਟੋਲੇ ਨਾਲ ਜੁੜਨਾ ਆਖਣਗੇ, ਪਰ ਯਾਕੂਬ ਤਾਂ ਇਸ ਉੱਤਰ ਨਾਲ ਵੀ ਸਹਿਮਤ ਨਹੀਂ ਹੋਵੇਗਾ। ਹੋ ਸਕਦਾ ਹੈ ਕੁਝ ਹੋਰ ਲੋਕ ਇਸ ਨੂੰ ਕਿਸੇ ਗੱਲਬਾਤ ਵਿੱਚ ਆਪ ਦਾ ਸ਼ਾਮਲ ਹੋਣਾ ਆਖਣ, ਭਾਵ ਆਪ ਨੂੰ ਢੁਕਵੇਂ ਮੌਕਿਆਂ ਉੱਤੇ ਪਰਮੇਸ਼ਵਰ ਦੀ ਵਡਿਆਈ ਹੋਵੇ ਜਾਂ ਫਿਰ ਹਾਲੇਲੂਇਆ ਕਹਿਣਾ ਸਿੱਖਣਾ ਪੈਣਾ। ਇਸ ਵਿਚਾਰ ਮੁਤਾਬਕ ਤਾਂ ਸੰਸਾਰਿਕ ਗੱਲਾਂ ਵਿੱਚ ਸ਼ਾਮਲ ਹੋਣਾ ਹੀ ਸੰਸਾਰਿਕਤਾ ਹੈ, ਪਰ ਇਹ ਵੀ ਇਸ ਦਾ ਉੱਤਰ ਨਹੀਂ ਹੈ। ਹੋਰ ਕੋਈ ਇਸ ਨੂੰ ਆਪ ਦੇ ਪਹਿਰਾਵੇ ਨਾਲ ਜੋੜ ਸਕਦਾ ਹੈ, ਪਰ ਮੈਂ ਆਪ ਨੂੰ ਦੱਸ ਦੇਵਾਂ ਕਿ ਆਪ ਦਾ ਉੱਤਰ ਵੀ ਠੀਕ ਨਹੀਂ ਹੈ। ਕੁਝ ਹੋਰ ਇਸ ਨੂੰ ਆਪਣੇ ਆਪ ਨੂੰ ਕਿਸੇ ਕਾਰੋਬਾਰ ਵਿੱਚ ਜੋੜ ਕੇ ਕਲੀਸੀਆ ਤੋਂ ਦੂਰ ਰਹਿਣਾ ਆਖ ਸਕਦਾ ਹੈ, ਪਰ ਯਾਕੂਬ ਇਸ ਨੂੰ ਸਹੀ ਉੱਤਰ ਦੇ ਵਜੋਂ ਸਵੀਕਾਰ ਨਹੀਂ ਕਰੇਗਾ। ਇਸ ਤੋਂ ਇਲਾਵਾ ਕੋਈ ਇਸ ਨੂੰ ਆਪਣੇ ਆਪ ਨੂੰ ਕਲੀਸੀਆ ਤੋਂ ਦੂਰ ਕਰਕੇ ਕਿਸੇ ਖੇਡ ਵਿੱਚ ਰੁਝਾਉਣਾ ਆਖ ਸਕਦਾ ਹੈ? ਮੇਰੇ ਦੋਸਤ, ਮੈਂ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਸੰਸਾਰਿਕਤਾ ਨਹੀਂ ਆਖਦਾ। ਇਹਨਾਂ ਵਿੱਚੋਂ ਜ਼ਿਆਦਾ ਪਾਪ ਸਰੀਰ ਨਾਲ ਸੰਬੰਧਿਤ ਪਾਪ ਹਨ, ਨਾ ਕਿ ਜਗਤ ਨਾਲ ਸੰਬੰਧਿਤ। ਇਹਨਾਂ ਵਿੱਚੋਂ ਇੱਕ ਵੀ ਉੱਤਰ ਯਾਕੂਬ ਦੇ ਮੁਤਾਬਕ ਠੀਕ ਨਹੀਂ ਹੈ। ਇਹ ਉਸ ਬਿਮਾਰੀ ਦੇ ਲੱਛਣ ਹੋ ਸਕਦੇ ਹਨ, ਪਰ ਕੋਈ ਵੀ ਲੱਛਣਾਂ ਦੇ ਕਰਕੇ ਮਰ ਨਹੀਂ ਜਾਂਦਾ। ਉਹ ਬਿਮਾਰੀ ਨਾਲ ਮਰਦੇ ਹਨ। ਉਹ ਤਾਂ ਇੱਕ ਅਸਲ ਗਹਿਰੀ ਸਮੱਸਿਆ ਦੇ ਸਬੂਤ ਹਨ। ਇਹ ਤਾਂ ਕੰਧ ਦੇ ਨਾਲ ਲਟਕਾਏ ਗਲਤ ਸਮਾਂ ਦੱਸਣ ਵਾਲੇ ਕਲੌਕ ਦੇ ਥੱਲੇ ਲਿਖਤ ਦੀ ਤਰ੍ਹਾਂ ਹੀ ਹੈ ਕਿ ਸੂਈਆਂ ਨੂੰ ਦੋਸ਼ ਨਾ ਦਿਓ, ਖਰਾਬੀ ਤਾਂ ਇਸ ਦੇ ਅੰਦਰ ਹੀ ਹੈ। ਸਾਨੂੰ ਵੀ ਆਪਣੇ ਅੰਦਰ ਇਹੋ ਹੀ ਪਛਾਣਨ ਦੀ ਜ਼ਰੂਰਤ ਹੈ। ਮਨੁੱਖ ਤਾਂ ਸੰਸਾਰਿਕਤਾ ਨਾਲ ਹੀ ਭਰਿਆ ਪਿਆ ਹੈ। ਇੱਕ ਵਾਰ ਕੋਈ ਮਨੁੱਖ ਡਾਕਟਰ ਗ੍ਰਿਫਿਥ ਥੋਮਸ ਜੀ ਦੇ ਕੋਲ ਆ ਕੇ ਆਖਣ ਲੱਗਾ ਕਿ ਕੀ ਆਪ ਨਹੀਂ ਸੋਚਦੇ ਕਿ ਸੰਸਾਰ ਮਸੀਹੀ ਬਣਦਾ ਜਾ ਰਿਹਾ ਹੈ। ਉਸਨੇ ਉੱਤਰ ਦਿੱਤਾ ਕਿ ਮੈਂ ਨਹੀਂ ਸੋਚਦਾ ਕਿ ਸੱਚ ਹੈ, ਮੈਂ ਤਾਂ ਇਹ ਸੋਚਦਾ ਹਾਂ ਕਿ ਸੰਸਾਰ ਮਸੀਹਤ ਦੀ ਨਕਲ ਕਰ ਰਿਹਾ ਹੈ, ਪਰ ਕਲੀਸੀਆ ਜ਼ਿਆਦਾ ਕਰਕੇ ਸੰਸਾਰਿਕ ਬਣਦੀ ਜਾ ਰਹੀ ਹੈ। ਦੂਸਰੇ ਵਿਸ਼ਵ ਯੁੱਧ ਤੋਂ ਲੈ ਕੇ ਕਲੀਸੀਆ ਅਤੇ ਜਗਤ ਨੂੰ ਅੱਡ ਕਰਨ ਵਾਲੀ ਦੀਵਾਰ ਢਾਹੀ ਜਾਣ ਲੱਗੀ ਹੈ। ਜੋ ਕਈਆਂ ਨੇ ਬਖਰੇਵੇਂ ਦਾ ਅਭਿਆਸ ਕੀਤਾ ਸੀ ਉਹ ਤਾਂ ਵਿਧੀ ਵਿਧਾਨਾਂ ਨਾਲ ਸੰਬੰਧਿਤ ਹੈ ਸੀ, ਅਤੇ ਮੈਂ ਸੋਚਦਾ ਹਾਂ ਕਿ ਇਹ ਬਾਈਬਲ ਬਾਣੀ ਦੀਆਂ ਲਿਖਤਾਂ ਦੇ ਵਿਰੁੱਧ ਹੈ ਸੀ। ਇਸ ਸਵਾਲ ਦਾ ਕੋਈ ਵੀ ਸਧਾਰਨ ਉੱਤਰ ਨਹੀਂ ਹੈ ਕਿ ਸੰਸਾਰਿਕਤਾ ਕੀ ਹੈ। ਆਓ ਯਾਕੂਬ ਨੂੰ ਹੀ ਇਸ ਦੀ ਉਚਿਤ ਪਰਿਭਾਸ਼ਾ ਦਿੰਦਿਆਂ ਵੇਖੀਏ। ਯਾਕੂਬ ਆਖਦਾ ਹੈ ਕਿ ਸੰਸਾਰਿਕਤਾ ਲੜਾਈ ਝਗੜੇ ਅਤੇ ਈਰਖਾ ਹੈ। ਸਾਨੂੰ ਉਸ ਦੇ ਵਿਚਾਰਾਂ ਨੂੰ ਇਕੱਠਾ ਕਰਨ ਲਈ ਵਾਪਸ ਤੀਸਰੇ ਅਧਿਆਏ ਵਿੱਚ ਜਾਣਾ ਪੈਣਾ ਹੈ। 3 ਅਧਿਆਏ ਉਸ ਦੀ 13 ਆਇਤ ਦੇ ਵਚਨ ਹਨ, ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ। ਨੇਚਾ ਦੇ ਕੰਮ ਨਮਰਤਾ ਨੂੰ ਪੈਦਾ ਕਰਦੇ ਹਨ। ਇਸ ਤੋਂ ਬਾਅਦ 3 ਅਧਿਆਏ ਉਸ ਦੀ 17 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫਿਰ ਮਿਲਣਸਾਰ, ਸ਼ੀਲ ਸੁਭਾਅ, ਹੱਠ ਤੋਂ ਰਹਿਤ, ਦਇਆ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ। ਇਸ ਵਿੱਚ ਨਮਰਤਾ ਜਾਂ ਦੀਨਤਾ ਹੈ ਅਤੇ ਦੀਨਤਾ ਤੋਂ ਭਾਵ ਸਮਰਪਣ ਤੋਂ ਹੈ। ਯਾਕੂਬ 3 ਅਧਿਆਏ ਉਸ ਦੀ 16 ਆਇਤ ਦੇ ਵਚਨ ਹਨ, ਕਿਉਂਕਿ ਜਿੱਥੇ ਈਰਖਾ ਅਤੇ ਧੜੇਬਾਜ਼ੀ ਹੁੰਦੀ ਹੈ ਉੱਥੇ ਘਮਸਾਣ ਅਤੇ ਹਰ ਭਾਂਤ ਦਾ ਮੰਦਾ ਕੰਮ ਹੁੰਦਾ ਹੈ। ਇਹੋ ਹੀ ਸੰਸਾਰਿਕਤਾ ਹੈ। ਇਹ ਸੰਸਾਰਿਕਤਾ ਹੀ ਹੈ ਜਿਸ ਨੇ ਕਲੀਸੀਆ ਦੇ ਅੰਦਰ ਅੱਜ ਪਾਈਆਂ ਜਾਣ ਵਾਲੀਆਂ ਮਿਸ਼ਨਾਂ, ਵਾਦਾਂ, ਸੰਪਰਦਾਇਆਂ, ਵੰਡਾਂ ਅਤੇ ਮਨ ਘੜਤ ਗੱਲਾਂ ਨੂੰ ਪੈਦਾ ਕੀਤਾ ਹੈ। ਅੱਜ ਕਲੀਸੀਆ ਦੇ ਅੰਦਰ ਆਪਸੀ ਝਗੜੇ ਅਤੇ ਈਰਖਾ ਪਾਈ ਜਾਂਦੀ ਹੈ। ਇਸ ਤੋਂ ਪਹਿਲੀ ਆਇਤ ਵਿੱਚ ਯਾਕੂਬ ਇਸ ਨੂੰ ਸੰਸਾਰੀ ਆਖਦਾ ਹੈ, ਭਾਵ ਇਸ ਦਾ ਸੰਬੰਧ ਜ਼ਮੀਨ ਨਾਲ ਹੀ ਹੈ, ਇਹ ਮਨੋਵਿਗਿਆਨ ਹੀ ਹੈ। ਫਿਰ ਇਹ ਤਾਂ ਸ਼ੈਤਾਨੀ ਹੈ, ਜਿਸ ਤੋਂ ਭਾਵ ਇਹ ਹੈ ਕਿ ਮੇਰੇ ਦੋਸਤ ਇਹ ਤਾਂ ਕੁਝ ਬਹੁਤ ਹੀ ਜ਼ਿਆਦਾ ਭਿਆਨਕ ਹੈ। ਈਰਖਾ ਅਤੇ ਲੜਾਈ ਝਗੜੇ ਇਸ ਜਗਤ ਵਿੱਚ ਕੀ ਪੈਦਾ ਕਰਦੇ ਹਨ? ਉਹ ਤਾਂ ਘਮਸਾਣ ਅਤੇ ਹਰ ਭਾਂਤ ਦਾ ਮੰਦਾ ਕੰਮ ਪੈਦਾ ਕਰਦੇ ਹਨ। ਇਸ ਨੂੰ ਪਿਛੋਕੜ ਵਜੋਂ ਧਿਆਨ ਵਿੱਚ ਰੱਖਦਿਆਂ ਅਸੀਂ ਹੁਣ ਇਹ ਜਾਣ ਸਕਦੇ ਹਾਂ ਕਿ ਯਾਕੂਬ ਇਸ 4 ਅਧਿਆਏ ਵਿੱਚ ਕੀ ਆਖ ਰਿਹਾ ਹੈ। 4 ਅਧਿਆਏ ਉਸ ਦੀ ਪਹਿਲੀ ਆਇਤ ਦੇ ਵਚਨ ਹਨ, ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ? ਕੀ ਇੱਥੋਂ ਨਹੀਂ, ਅਰਥਾਤ ਤੁਹਾਡੇ ਭੋਗ ਵਿਲਾਸਾਂ ਤੋਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ? ਇਹਨਾਂ ਲੜਾਈਆਂ ਤੋਂ ਭਾਵ ਕੌਮਾਂ ਦੇ ਆਪਸੀ ਯੁੱਧਾਂ ਤੋਂ ਹੈ। ਝਗੜੇ ਤਾਂ ਛੋਟੇ ਫਸਾਦ ਹੁੰਦੇ ਹਨ, ਉਹ ਛੋਟੇ ਵਿਵਾਦ ਜਿਨ੍ਹਾਂ ਬਾਰੇ ਆਪ ਨੂੰ ਯਾਦ ਹੈ ਕਿ ਜੋ ਕਿ ਕਲੀਸੀਆ ਵਿੱਚ ਹੁੰਦੇ ਰਹਿੰਦੇ ਹਨ। ਕਿ ਇੱਥੋਂ ਨਹੀਂ, ਅਰਥਾਤ ਤੁਹਾਡੇ ਭੋਗ ਵਿਲਾਸਾਂ ਤੋਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ? ਆਪ ਨੇ ਆਪਣੇ ਹੀ ਮਾਰਗ ਚੱਲਣਾ ਚਾਹਿਆ ਸੀ, ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ। ਇਹ ਤਾਂ ਅਸਲ ਭੋਗ ਵਿਲਾਸ ਨਾਲ ਸੰਬੰਧਿਤ ਕਾਮਨਾਵਾਂ ਤੋਂ ਹੈ। ਝਗੜੇ ਅਤੇ ਲੜਾਈਆਂ ਆਪਣੀ ਖਿੱਚੋਤਾਣ ਅਤੇ ਸਰੀਰ ਦੇ ਅੰਗਾਂ ਦੀ ਆਪਣੀ ਸੰਤੁਸ਼ਟੀ ਲਈ ਜ਼ਰੂਰਤ ਤੋਂ ਜ਼ਿਆਦਾ ਮੰਗਾਂ ਕਰਦੇ ਕਰਨ ਕਰਕੇ ਉਤਪੰਨ ਹੁੰਦੇ ਹਨ। ਅੱਗੇ 2 ਆਇਤ ਦੇ ਵਚਨ ਹਨ, ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ, ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ, ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ, ਤੁਹਾਡੇ ਪੱਲੇ ਕੁਝ ਨਹੀਂ ਪੈਂਦਾ ਇਸ ਲਈ ਜੋ ਮੰਗਦੇ ਨਹੀਂ। ਯਾਕੂਬ ਇਸ ਬਾਰੇ ਸਾਫ਼ ਸਾਫ਼ ਜ਼ਿਕਰ ਕਰਦਾ ਹੈ ਕਿ ਸੁਹਾਰਤੀ ਇਸ਼ਾਵਾਂ ਯੁੱਧ ਨੂੰ ਪੈਦਾ ਕਰਦੀਆਂ ਹਨ ਅਤੇ ਝਗੜੇ ਦੀ ਆਤਮਾ ਸੰਸਾਰਿਕਤਾ ਹੈ। ਇਹ ਮਸੀਹੀ ਨਹੀਂ ਹੈ ਅਤੇ ਨਾ ਹੀ ਇਹ ਕੋਈ ਮਸੀਹੀ ਨਜ਼ਰੀਆ ਜਾਂ ਪਹੁੰਚ ਹੈ। ਇਹੋ ਹੀ ਉਹ ਚੀਜ਼ਾਂ ਹਨ ਜੋ ਕਿ ਆਪਣੇ ਪੁਰਾਣੇ ਸੁਭਾਅ ਦੀ ਪ੍ਰਤੀਨਿਧਤਾ ਕਰਦੀਆਂ ਹਨ। ਜ਼ਰੂਰੀ ਹੈ ਕਿ ਇੱਕ ਮਨੁੱਖ ਮਸੀਹ ਵਿੱਚ ਨਿਸ਼ਚਾ ਕਰਨ ਦੁਆਰਾ ਨਵਾਂ ਜਨਮ ਪਾਇਆ ਹੋਇਆ ਹੋਵੇ ਅਤੇ ਪਵਿੱਤਰ ਆਤਮਾ ਦੇ ਅੰਦਰ ਉਸ ਦਾ ਬਸੇਬਾ ਹੋਵੇ। ਜਿਸ ਚੀਜ਼ ਦਾ ਜ਼ਿਕਰ ਯਾਕੂਬ ਇੱਥੇ ਕਰ ਰਿਹਾ ਹੈ ਉਹ ਤਾਂ ਸੰਸਾਰ ਦੀ ਆਤਮਾ ਹੈ। ਜਦੋਂ ਸੰਸਾਰ ਦੀ ਆਤਮਾ ਕਲੀਸੀਆ ਦੇ ਅੰਦਰ ਆ ਜਾਵੇ ਤਦ ਇਹ ਇੱਕ ਸੰਸਾਰਿਕ ਕਲੀਸੀਆ ਹੀ ਹੁੰਦੀ ਹੈ। ਮੇਰੇ ਦੋਸਤ, ਕੀ ਆਪ ਸੋਚਦੇ ਹੋ ਕਿ ਯੁੱਧ ਦੇ ਮੈਦਾਨ ਵਿੱਚ ਇੱਕ ਸਭ ਕੁਝ ਭੈੜਾ ਹੀ ਹੁੰਦਾ ਹੈ? ਕੀ ਆਪ ਨੇ ਆਪਣੇ ਮੁਲਕ ਦੇ ਯੁੱਧਾਂ ਬਾਰੇ ਵੀ ਇਸ ਨੂੰ ਭੈੜਾ ਹੋਣਾ ਹੀ ਸੋਚਿਆ ਸੀ? ਜੀ ਹਾਂ, ਇਹ ਤਾਂ ਇਸੇ ਤਰ੍ਹਾਂ ਹੀ ਹੈ। ਪਰ ਕੁਝ ਕਲੀਸੀਆਵਾਂ ਦੇ ਅੰਦਰ ਅਤੇ ਕੁਝ ਵਿਅਕਤੀਆਂ ਦੇ ਦਿਲਾਂ ਦੇ ਅੰਦਰ ਇਹ ਸਭ ਹੀ ਇੰਨਾ ਹੀ ਭੈੜਾ ਹੁੰਦਾ ਹੈ। ਕਾਰੋਬਾਰੀ ਜਗਤ ਵਿੱਚ ਹਰੇਕ ਇੱਕ ਦੂਜੇ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਸੰਸਾਰਿਕਤਾ ਹੀ ਹੈ। ਅਤੇ ਸਿਆਸੀ ਦਲ ਆਪਸ ਵਿੱਚ ਹੀ ਵੰਡੇ ਜਾਂਦੇ ਹਨ ਅਤੇ ਇੱਕ ਦਲ ਦੂਜੇ ਦੇ ਵਿਰੁੱਧ ਆਪਣਾ ਸ਼ਿਕੰਜਾ ਕੱਸਦਾ ਹੈ। ਕਿਰਤ ਅਤੇ ਪੂੰਜੀਵਾਦ ਸੰਮੇਲਨਾਂ ਵਿੱਚ ਇੱਕ ਦੂਜੇ ਦੇ ਆਹਮਣੋ ਸਾਹਮਣੇ ਬੈਠ ਕੇ ਇੱਕ ਦੂਸਰੇ ਨਾਲ ਇਹ ਯੁੱਧ ਲੜਦੇ ਹਨ। ਸਮਾਜਿਕ ਜਗਤ ਵਿੱਚ ਦੂਸਰਿਆਂ ਦੇ ਸਿਰਾਂ ਉੱਤੇ ਪੈਰ ਰੱਖ ਕੇ ਉਹਨਾਂ ਨੂੰ ਪੌਡੇ ਲਾ ਕੇ ਸਿਖਰਾਂ ਨੂੰ ਛੂਹਦੇ ਹਨ। ਸਾਡੇ ਗੁਆਂਢੀ ਘਰਾਂ ਵਿੱਚ ਇੱਕ ਪਰਿਵਾਰ ਦੂਸਰੇ ਪਰਿਵਾਰ ਨਾਲ ਨਹੀਂ ਬੋਲਦਾ ਚੱਲਦਾ। ਪਰਿਵਾਰਾਂ ਦੇ ਅੰਦਰ ਝਗੜੇ ਹੁੰਦੇ ਹਨ, ਭਰਾ ਭਰਾ ਦੇ ਵਿਰੁੱਧ ਹੁੰਦਾ ਹੈ। ਫਿਰ ਇਹੋ ਹੀ ਆਤਮਾ ਕਲੀਸੀਆ ਦੇ ਅੰਦਰ ਆ ਜਾਂਦੀ ਹੈ। ਮੇਰੇ ਦੋਸਤ, ਇਹ ਸੰਸਾਰਿਕਤਾ ਹੈ। ਤੁਹਾਡੇ ਪੱਲੇ ਕੁਝ ਨਹੀਂ ਪੈਂਦਾ ਇਸ ਲਈ ਜੋ ਮੰਗਦੇ ਨੇ। ਸਾਡੀਆਂ ਇੱਛਾਵਾਂ ਨੂੰ ਸੰਤੁਸ਼ਟ ਕੀਤੇ ਜਾਣ, ਉਹਨਾਂ ਤੋਂ ਇਨਕਾਰ ਕੀਤੇ ਜਾਣ ਅਤੇ ਸੁਧਾਰੇ ਜਾਣ ਲਈ ਪ੍ਰਾਰਥਨਾ ਸਹਿਤ ਪਰਮੇਸ਼ਰ ਦੇ ਸਨਮੁਖ ਲਿਜਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਫਿਰ ਸਾਨੂੰ ਉਸ ਤੋਂ ਮਿਲਣ ਵਾਲੇ ਉੱਤਰ ਨੂੰ ਕਬੂਲ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਸੰਸਾਰਿਕਤਾ ਦਾ ਇਲਾਜ ਕੀ ਹੈ? ਇਹ ਤਾਂ ਪ੍ਰਾਰਥਨਾ ਹੈ। ਇਸ ਲਈ ਇਹ ਤਾਂ ਪਰਮੇਸ਼ਰ ਵਿੱਚ ਨੇਚਾ ਹੈ। ਯੋਹੰਨਾ ਰਸੂਲ ਇਸ ਬਾਰੇ ਆਖਦਾ ਹੈ ਕਿ ਕਿਉਂ ਜੋ ਹਰੇਕ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਉਹ ਸੰਸਾਰ ਉੱਤੇ ਫਤਿਹ ਪਾਉਂਦਾ ਹੈ। ਔਰ ਫਤਿਹ ਇਹ ਹੈ ਜਿਹਨੇ ਸੰਸਾਰ ਉੱਤੇ ਫਤਿਹ ਪਾਈ, ਅਰਥਾਤ ਸਾਡੀ ਨੇਚਾ। ਇਸ ਦਾ ਉੱਤਰ ਪੂਰੀ ਤਰ੍ਹਾਂ ਪਰਮੇਸ਼ਰ ਉੱਤੇ ਪੂਰੀ ਤਰ੍ਹਾਂ ਭਰੋਸਾ ਕਰਨਾ ਹੈ, ਉਸ ਕੋਲ ਪ੍ਰਾਰਥਨਾ ਵਿੱਚ ਹੋ ਕੇ ਜਾਣਾ ਅਤੇ ਜੋ ਕੁਝ ਵੀ ਆਪ ਦੇ ਦਿਲ ਵਿੱਚ ਹੋਵੇ ਉਸਨੂੰ ਪਰਮੇਸ਼ਰ ਅੱਗੇ ਸਮਰਪਿਤ ਕਰ ਦੇਣਾ। ਜਦੋਂ ਆਪ ਆਪਣੇ ਦਿਲ ਵਿੱਚ ਝਗੜੇ ਅਤੇ ਈਰਖਾ ਬਾਰੇ ਜਾਣ ਜਾਂਦੇ ਹੋ ਤਦ ਇਸ ਬਾਰੇ ਉਸ ਕੋਲ ਗੱਲ ਕਰੋ। ਸਾਡੇ ਵਿੱਚੋਂ ਕਈ ਪਰਮੇਸ਼ਰ ਕੋਲ ਉਸਨੂੰ ਇਹ ਦੱਸਣ ਜਾਂਦੇ ਹਨ ਕਿ ਉਹ ਕਿੰਨੇ ਨੇਕ ਹਨ ਅਤੇ ਕਿਉਂਕਿ ਅਸੀਂ ਸੰਡੇ ਸਕੂਲ ਵਿੱਚ ਜਾਣ ਵਾਲੇ ਛੋਟੇ ਛੋਟੇ ਨੇਕ ਲੜਕੇ ਅਤੇ ਲੜਕੀਆਂ ਵਰਗੇ ਹਾਂ, ਇਸ ਕਰਕੇ ਅਸੀਂ ਇਹ ਸੋਚਦੇ ਹਾਂ ਕਿ ਉਸਨੂੰ ਸਾਨੂੰ ਕੋਈ ਟੌਫੀ ਜਾਂ ਹੋਰ ਮਿਠਾਈ ਦੇਣੀ ਹੀ ਪੈਣੀ ਹੈ। ਮੇਰੇ ਦੋਸਤ, ਅਸੀਂ ਆਪਣੇ ਜੀਵਨ ਨੂੰ ਜਿਸ ਤਰ੍ਹਾਂ ਵੀ ਜਿਉਂਦੇ ਹਾਂ, ਸਾਨੂੰ ਉਸ ਦੀ ਹਰ ਛੋਟੀ ਅਤੇ ਵੱਡੀ ਗੱਲ ਬਾਰੇ ਪਰਮੇਸ਼ਵਰ ਕੋਲ ਗੱਲ ਕਰਨੀ ਚਾਹੀਦੀ ਹੈ। ਇੱਕ ਮਹਾਨ ਸੰਤ ਫੈਨੇਲੋਨ, ਜੋ ਕਿ ਮੱਧ ਯੁੱਗ ਵਿੱਚ ਹੋਇਆ ਸੀ, ਉਸ ਨੇ ਇਹਨਾਂ ਕਥਨਾਂ ਬਾਰੇ ਗੌਰ ਕਰੋ। ਉਸਨੇ ਆਖਿਆ ਸੀ, ਜੋ ਕੁਝ ਵੀ ਆਪ ਦੇ ਦਿਲ ਵਿੱਚ ਹੋਵੇ ਉਸ ਸਭ ਬਾਰੇ ਪਰਮੇਸ਼ਵਰ ਨੂੰ ਦੱਸੋ। ਇਸ ਦੀਆਂ ਖੁਸ਼ੀਆਂ, ਦਰਦਾਂ, ਗਮਾਂ ਬਾਰੇ ਠੀਕ ਉਸੇ ਤਰ੍ਹਾਂ ਦੱਸੋ ਜਿਸ ਤਰ੍ਹਾਂ ਇੱਕ ਮਨੁੱਖ ਆਪਣੇ ਦਿਲ ਨੂੰ ਕਿਸੇ ਆਪਣੇ ਦੋਸਤ ਕੋਲ ਜਾ ਕੇ ਖੋਲ੍ਹਦਾ ਹੈ। ਉਸ ਕੋਲ ਆਪਣੀਆਂ ਮੁਸੀਬਤੀਆਂ ਬਾਰੇ ਦੱਸੋ ਤਾਂ ਕਿ ਉਹ ਆਪ ਨੂੰ ਦਿਲਾਸਾ ਦੇ ਸਕੇ। ਉਸ ਨੂੰ ਆਪਣੇ ਆਨੰਦਾਂ ਬਾਰੇ ਦੱਸੋ ਤਾਂ ਕਿ ਉਹ ਉਹਨਾਂ ਨੂੰ ਸ਼ਾਂਤ ਕਰ ਸਕੇ। ਆਪਣੀਆਂ ਖਾਹਿਸ਼ਾਂ ਬਾਰੇ ਉਸਨੂੰ ਦੱਸੋ ਤਾਂ ਕਿ ਉਹ ਉਹਨਾਂ ਨੂੰ ਪਵਿੱਤਰ ਕਰ ਸਕੇ। ਉਸਨੂੰ ਆਪਣੀਆਂ ਨਾਪਸੰਦੀਆਂ ਬਾਰੇ ਦੱਸੋ ਤਾਂ ਕਿ ਉਹ ਆਪ ਨੂੰ ਉਹਨਾਂ ਉੱਤੇ ਫਤਿਹ ਪਾਉਣ ਵਿੱਚ ਮਦਦ ਕਰ ਸਕੇ। ਉਸਨੂੰ ਆਪਣੀਆਂ ਉਤੇਜਨਾਵਾਂ ਬਾਰੇ ਦੱਸੋ ਤਾਂ ਕਿ ਉਹ ਆਪ ਨੂੰ ਉਹਨਾਂ ਤੋਂ ਬਚਾ ਸਕੇ। ਉਸਨੂੰ ਆਪਣੇ ਦਿਲ ਦੇ ਜ਼ਖਮਾਂ ਬਾਰੇ ਦੱਸੋ ਤਾਂ ਕਿ ਉਹ ਉਹਨਾਂ ਨੂੰ ਚੰਗਾ ਕਰ ਸਕੇ। ਆਪਣੀ ਨੇਕੀ ਪ੍ਰਤੀ ਉਦਾਸੀਨਤਾ ਨੂੰ ਉਸ ਕੋਲ ਜਾ ਕੇ ਖੋਲ੍ਹੋ। ਆਪ ਦੇ ਬਦੀ ਦੇ ਭੈੜੇ ਸ਼ਬਦਾਂ ਦੇ ਵਾਸਤੇ ਅਤੇ ਆਪ ਦੀ ਅਸਥਿਰਤਾ ਬਾਰੇ ਉਸਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਆਪ ਦਾ ਸਵੈ ਪ੍ਰੇਮ ਆਪ ਤੋਂ ਦੂਸਰਿਆਂ ਨੂੰ ਦੇ ਪ੍ਰਤੀ ਦੁਰਵਿਵਹਾਰ ਕਰਾਉਂਦਾ ਹੈ, ਕਿਸ ਤਰ੍ਹਾਂ ਵਿਅਰਥਤਾ ਆਪ ਨੂੰ ਬੇਵਫਾ ਹੋਣ ਲਈ ਉਤੇਜਿਤ ਕਰਦੀ ਹੈ, ਅਤੇ ਇਹ ਕਿ ਘੁਮੰਡ ਕਿਸ ਤਰ੍ਹਾਂ ਆਪ ਨੂੰ ਆਪਣੇ ਆਪ ਤੋਂ ਠੀਕ ਜਿਸ ਤਰ੍ਹਾਂ ਕਿ ਦੂਸਰਿਆਂ ਤੋਂ ਛੁਪਾ ਰੱਖਦਾ ਹੈ। ਜਿਸ ਤਰ੍ਹਾਂ ਜੇਕਰ ਆਪ ਪਰਮੇਸ਼ਵਰ ਅੱਗੇ ਆਪ ਆਪਣੀਆਂ ਸਾਰੀਆਂ ਕਮਜ਼ੋਰੀਆਂ, ਜ਼ਰੂਰਤਾਂ ਅਤੇ ਮੁਸ਼ਕਲਾਂ ਨੂੰ ਰੱਖੋ ਤਦ ਆਪ ਕੋਲ ਅਜਿਹੀ ਕੋਈ ਵੀ ਘਾਟ ਨਹੀਂ ਹੋਵੇਗੀ ਕਿ ਆਪ ਨੇ ਕੀ ਆਖਣਾ ਹੈ। ਆਪ ਦੇ ਪਰਮੇਸ਼ਵਰ ਨੂੰ ਦੱਸਣ ਵਾਲੇ ਵਿਸ਼ੇ ਕਦੇ ਵੀ ਖਤਮ ਨਹੀਂ ਹੋਣਗੇ, ਇਹ ਤਾਂ ਲਗਾਤਾਰ ਵੱਧਦੇ ਹੀ ਜਾਂਦੇ ਹਨ। ਉਹ ਲੋਕ ਜਿਨ੍ਹਾਂ ਵਿਚਕਾਰ ਇੱਕ ਦੂਸਰੇ ਤੋਂ ਕੁਝ ਵੀ ਗੁਪਤ ਭੇਦ ਨਹੀਂ ਹੁੰਦੇ, ਉਹਨਾਂ ਦੀਆਂ ਗੱਲਾਂ ਕਦੇ ਵੀ ਖਤਮ ਨਹੀਂ ਹੁੰਦੀਆਂ। ਉਹ ਆਪਣੇ ਸ਼ਬਦਾਂ ਦਾ ਨਾਪ ਤੋਲ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਛੁਪਾਉਣ ਨੂੰ ਕੁਝ ਵੀ ਨਹੀਂ ਹੁੰਦਾ, ਅਤੇ ਨਾ ਹੀ ਉਹਨਾਂ ਨੂੰ ਬੋਲਣ ਲਈ ਕੋਈ ਭਾਲ ਕਰਨੀ ਪੈਂਦੀ ਹੈ। ਉਹ ਬਿਨਾਂ ਧਿਆਨ ਦਿੱਤਿਆਂ ਦਿਲ ਦੀ ਬਹੁਤਾਇਤ ਵਿੱਚੋਂ ਬੋਲਦੇ ਹੀ ਰਹਿੰਦੇ ਹਨ। ਜੋ ਕੁਝ ਵੀ ਉਹ ਸੋਚਦੇ ਹਨ ਉਹ ਮੁਬਾਰਕ ਹਨ ਜੋ ਪਰਮੇਸ਼ਵਰ ਨਾਲ ਇੰਨਾ ਜ਼ਿਆਦਾ ਨਜ਼ਦੀਕੀ ਅਤੇ ਬੇਸੁਖਾਵਾਂ ਸੰਪਰਕ ਸਥਾਪਿਤ ਕਰ ਲੈਂਦੇ ਹਨ ਅਤੇ ਇਹ ਨਾ ਰਾਖਵਾਂ ਸੰਪਰਕ ਸਥਾਪਿਤ ਕਰ ਲੈਂਦੇ ਹਨ। ਜਦੋਂ ਮੈਂ ਇੱਕ ਬਿਮਾਰੀ ਕਰਕੇ ਕੁਝ ਸਮੇਂ ਲਈ ਇੱਕ ਪਾਸੇ ਰੱਖ ਦਿੱਤਾ ਗਿਆ ਸੀ ਤਦ ਮੈਂ ਇਹ ਜਾਣਿਆ ਸੀ ਕਿ ਸੱਚਮੁੱਚ ਸਾਰੀਆਂ ਗੱਲਾਂ ਮਿਲ ਕੇ ਭਲਾਈ ਹੀ ਕਰਦੀਆਂ ਹਨ। ਮੈਂ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾ ਸਕਿਆ ਸੀ ਜਿੰਨਾ ਕਿ ਸਾਡੇ ਵਿਆਹ ਤੋਂ ਬਾਅਦ ਅਸੀਂ ਕਦੇ ਵੀ ਨਹੀਂ ਸੀ ਬਿਤਾ ਸਕੇ। ਇਹੋ ਹੀ ਸਮਾਂ ਸੀ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਬਾਰੇ ਵਿਚਾਰ ਕਰ ਸਕੇ ਜਿਨ੍ਹਾਂ ਬਾਰੇ ਜੇਕਰ ਅਸੀਂ ਸਮਾਂ ਨਾ ਬਿਤਾਉਂਦੇ ਤਦ ਉਹ ਬਹੁਤ ਸਾਰੀਆਂ ਗਲਤ ਫਹਿਮੀਆਂ ਪੈਦਾ ਕਰ ਸਕਦਾ ਸੀ। ਅਸੀਂ ਇਹਨਾਂ ਸਭ ਬਾਰੇ ਇੱਕ ਦੂਸਰੇ ਦੇ ਸਾਹਮਣੇ ਆਪਣੇ ਦਿਲਾਂ ਨੂੰ ਖੋਲ੍ਹਿਆ ਸੀ। ਇਹ ਤਾਂ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਆਨੰਦਮਈ ਅਨੁਭਵ ਹੈ ਸੀ। ਇਹ ਤਾਂ ਸਾਡੇ ਲਈ ਬਹੁਤ ਹੀ ਜ਼ਿਆਦਾ ਅਦਭੁਤ ਹੈ ਸੀ। ਇਹੋ ਹੀ ਉਸ ਕਿਸਮ ਦਾ ਸੰਬੰਧ ਹੈ ਜੋ ਕਿ ਸਾਨੂੰ ਪਰਮੇਸ਼ਵਰ ਨਾਲ ਬਣਾਉਣਾ ਚਾਹੀਦਾ ਹੈ। ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕੀਤਿਆਂ ਅਤੇ ਸ਼੍ਰੀਮਾਨ ਫੈਲੇਲੋਨ ਜੀ ਦੇ ਇਹਨਾਂ ਲੇਖਾਂ ਨੂੰ ਪੜ੍ਹਿਆ ਮੈਂ ਇਹ ਸਿੱਟਾ ਕੱਢਿਆ ਸੀ ਕਿ ਮੈਂ ਪ੍ਰਭੂ ਯੇਸੂ ਜੀ ਨੂੰ ਸਭ ਕੁਝ ਦੱਸਣ ਜਾ ਰਿਹਾ ਸੀ। ਮੈਂ ਜੋ ਕੁਝ ਵੀ ਮੇਰੇ ਜੀਵਨ ਵਿੱਚ ਪਾਪਮਈ ਅਤੇ ਪ੍ਰਸ਼ਨਯੋਗ ਸੀ ਮੈਂ ਉਸ ਸਭ ਬਾਰੇ ਯੇਸ਼ੂ ਮਸੀਹ ਜੀ ਦੇ ਕੋਲ ਦੱਸਿਆ ਸੀ। ਉਹ ਸਭ ਕੁਝ ਜਾਣਦਾ ਹੈ, ਉਹ ਸਭ ਕੁਝ ਸਮਝਦਾ ਹੈ ਅਤੇ ਉਸਨੇ ਮੈਨੂੰ ਮਾਫ਼ ਕਰ ਦਿੱਤਾ ਹੈ। ਜੋ ਵੀ ਆਪ ਦੇ ਦਿਲ ਦੇ ਅੰਦਰ ਈਰਖਾ ਅਤੇ ਜੱਦੋਜਹਿਦ ਹੋਵੇ ਉਸ ਨੂੰ ਬਾਹਰ ਕੱਢਣ ਦਾ ਇੱਕੋ ਇੱਕ ਤਰੀਕਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਕੋਲ ਹੀ ਜਾਣਾ ਹੁੰਦਾ ਹੈ। ਆਪ ਨੂੰ ਕਿਸੇ ਮਾਨਸਿਕ ਰੋਗਾਂ ਦੇ ਵੈਦ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਉਹ ਤਾਂ ਆਪ ਦੀ ਸਮੱਸਿਆ ਨੂੰ ਕਿਸੇ ਇੱਕ ਖੇਤਰ ਵਿੱਚੋਂ ਕਿਸੇ ਦੂਸਰੇ ਖੇਤਰ ਵਿੱਚ ਹੀ ਤੋਰ ਦੇਵੇਗਾ। ਆਪ ਨੂੰ ਇਸ ਉਲਝਣ ਤੋਂ ਬਚਣ ਲਈ ਅਤੇ ਛੁਟਕਾਰਾ ਪਾਉਣ ਲਈ ਪ੍ਰਭੂ ਯੇਸ਼ੂ ਕੋਲ ਹੀ ਜਾਣ ਦੀ ਜ਼ਰੂਰਤ ਹੈ। ਉਸ ਦੇ ਲਾਗੇ ਬੈਠ ਕੇ ਆਪ ਨੂੰ ਉਸ ਕੋਲ ਸਭ ਕੁਝ ਦੱਸਣਾ ਪੈਣਾ ਹੈ। ਯਾਕੂਬ ਆਖਦਾ ਹੈ ਕਿ ਆਪ ਅਤੇ ਮੇਰੀ ਸਮੱਸਿਆ ਦਾ ਹੱਲ ਪ੍ਰਾਰਥਨਾ ਕਰਨ ਵਿੱਚ ਹੀ ਪਾਇਆ ਜਾਂਦਾ ਹੈ, ਪਰ ਅਸੀਂ ਅਕਸਰ ਖੁਦਗਰਜ਼ ਉਦੇਸ਼ਾਂ ਲਈ ਹੀ ਪ੍ਰਾਰਥਨਾ ਕਰਦੇ ਹਾਂ। ਤੇ ਨਾਇਤ ਦੇ ਵਚਨਾਂ ਬਾਰੇ ਗੌਰ ਕਰੋ। ਜਦੋਂ ਅਸੀਂ ਪਰਮੇਸ਼ਰ ਕੋਲੋਂ ਕੁਝ ਮੰਗਦੇ ਵੀ ਹਾਂ ਤਦ ਅਸੀਂ ਇਸ ਕਰਕੇ ਮੰਗਦੇ ਹਾਂ ਤਾਂ ਕਿ ਅਸੀਂ ਉਸ ਨੂੰ ਸਵਾਰਥੀ ਤਰੀਕੇ ਨਾਲ ਉਡਾ ਦੇਈਏ, ਕਿਉਂਕਿ ਅਸੀਂ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਜਗਤ ਦੇ ਨਾਲ ਸਮਝੌਤਾ ਕਰਨ ਦੀ ਇੱਛਾ ਰੱਖਦੇ ਹਾਂ। ਇਸ ਕਰਕੇ ਗੌਰ ਕਰੋ ਕਿ ਯਾਕੂਬ ਸਾਨੂੰ ਕੀ ਆਖਦਾ ਹੈ। ਹੇ ਵਿਭਚਾਰਨੋ, ਜਗਤ ਦਾ ਮਾਰਗ ਇਹੋ ਹੀ ਹੈ ਕਿ ਜੋ ਕੁਝ ਆਪ ਚਾਹੁੰਦੇ ਹੋ ਉਸ ਨੂੰ ਬਲਪੂਰਵਕ ਹਥਿਆ ਲਵੋ। ਨੇਕੀ ਜਾਂ ਬਦੀ ਸਭ ਕੁਝ ਵੀ ਕਰਦਿਆਂ ਉਸ ਉੱਤੇ ਕਬਜ਼ਾ ਕਰ ਲਵੋ। ਦੂਸਰੇ ਲੋਕਾਂ ਨਾਲ ਈਰਖਾਂ ਜਾਂ ਵੈਰ ਕੁਝ ਵੀ ਕਰਕੇ ਝਗੜਾ ਪੈਦਾ ਕਰੋ। ਇਹੋ ਹੀ ਸੰਸਾਰਿਕਤਾ ਹੈ। ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਵਰ ਦਾ ਵੈਰ ਹੈ? ਮੈਂ ਕਦੇ ਵੀ ਕਿਸੇ ਕਲੱਬ ਜਾਂ ਸੰਸਾਰੀ ਸੰਸਥਾ ਦਾ ਮੈਂਬਰ ਨਹੀਂ ਬਣਿਆ। ਮੈਨੂੰ ਉਹਨਾਂ ਵਿੱਚ ਸ਼ਾਮਲ ਹੋਣ ਲਈ ਪੁੱਛਿਆ ਜਾ ਚੁੱਕਾ ਹੈ। ਮੈਂ ਆਪ ਨੂੰ ਇਸ ਦਾ ਕਾਰਨ ਦੱਸਾਂਗਾ। ਕਲੀਸੀਆ ਦੇ ਅੰਦਰ ਹੀ ਸੰਸਾਰਿਕਤਾ ਨਾਲ ਸੰਬੰਧਿਤ ਮੇਰੇ ਲਈ ਕਾਫ਼ੀ ਮੁਸੀਬਤ ਹੈ ਅਤੇ ਇਸ ਕਰਕੇ ਮੈਨੂੰ ਕਿਸੇ ਸੰਸਾਰੀ ਸੰਸਥਾ ਨਾਲ ਜੁੜਨ ਦੀ ਜ਼ਰੂਰਤ ਨਹੀਂ ਹੈ। ਅੱਗੇ 4 ਅਧਿਆਏ ਉਸਦੀ 5 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਆਖਿਆ ਗਿਆ ਹੈ, ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਜੋ ਧਰਮ ਪੁਸਤਕ ਐਵੇਂ ਕਹਿੰਦਾ ਹੈ ਭਈ ਉਹ ਉਸ ਆਤਮਾ ਲਈ ਜਿਹੜਾ ਉਹਨੇ ਸਾਡੇ ਵਿੱਚ ਵਸਾਇਆ ਹੈ ਅਣਖ ਨਾਲ ਲੋਚਦਾ ਹੈ? ਕੀ ਅਸੀਂ ਆਪਣੇ ਆਪ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਨੇਕ ਅਤੇ ਬਹੁਤ ਅੱਛੇ ਲੋਕ ਹਾਂ ਜਿਹੜੇ ਕਿ ਆਪਣੇ ਦਿਲਾਂ ਵਿੱਚ ਕੋਈ ਵੀ ਈਰਖਾ ਅਤੇ ਅਣਖ ਨਹੀਂ ਰੱਖਦੇ? ਮੈਂ ਇੱਕ ਔਰਤ ਨੂੰ ਇਸ ਤਰ੍ਹਾਂ ਆਖਦੇ ਸੁਣਿਆ ਸੀ, ਮੇਰਾ ਪਤੀ ਬਹੁਤ ਹੀ ਅਦਭੁਤ ਹੈ, ਉਹ ਮੇਰੇ ਨਾਲ ਜ਼ਰਾ ਵੀ ਅਣਖ ਨਹੀਂ ਕਰਦਾ। ਮੈਂ ਆਪ ਨੂੰ ਦੱਸ ਦੇਵਾਂ ਕਿ ਜੇਕਰ ਇੱਕ ਪਤੀ ਆਪਣੀ ਪਤਨੀ ਨਾਲ ਅਣਖ ਨਹੀਂ ਲੋਚਦਾ ਤਾਂ ਜ਼ਰੂਰ ਹੀ ਕੁਝ ਨਾ ਕੁਝ ਖਰਾਬੀ ਹੈ। ਜੇਕਰ ਉਹ ਉਸ ਨਾਲ ਪ੍ਰੇਮ ਕਰਦਾ ਹੈ ਤਦ ਉਹ ਉਸ ਨੂੰ ਅਣਖ ਨਾਲ ਲੋਚੇਗਾ। ਪਰਮੇਸ਼ੁਰ ਆਖਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਣਖ ਨਾਲ ਲੋਚਦਾ ਹੈ, ਪਰ ਗਲਤ ਮਾਇਨਿਆਂ ਵਿੱਚ ਅਣਖ ਰੱਖਣ ਬਾਰੇ ਕੀ ਆਖੇ? ਉਸ ਈਰਖਾ ਬਾਰੇ ਜਦੋਂ ਅਸੀਂ ਕਿਸੇ ਕਮੇਟੀ ਦੇ ਮੈਂਬਰ ਨਾ ਚੁਣੇ ਜਾਈਏ ਜਾਂ ਫਿਰ ਕਲੀਸੀਆ ਵਿੱਚ ਉਸ ਮਾਨਤਾ ਨੂੰ ਹਾਸਲ ਨਾ ਕਰੀਏ ਜੋ ਕਿ ਅਸੀਂ ਮਹਿਸੂਸ ਕਰਦੇ ਹੋਈਏ ਕਿ ਅਸੀਂ ਇਸ ਦੇ ਹੱਕਦਾਰ ਹਾਂ, ਅਤੇ ਉਸ ਜੱਦੋਜਹਿਦ ਜਾਂ ਝਗੜੇ ਬਾਰੇ ਕੀ ਆਖੀਏ ਜੋ ਕਿ ਅਸੀਂ ਆਪਣੀਆਂ ਇਹਨਾਂ ਜ਼ੁਬਾਨਾਂ ਦੇ ਦੁਆਰਾ ਪੈਦਾ ਕਰਦੇ ਹਾਂ? ਯਾਕੂਬ ਆਖਦਾ ਹੈ ਕਿ ਇਸ ਸਮੱਸਿਆ ਦਾ ਹੱਲ ਪ੍ਰਭੂ ਯੇਸੂ ਕੋਲ ਜਾਣਾ ਅਤੇ ਉਸ ਨੂੰ ਸਾਡੀ ਸਮੱਸਿਆ ਬਾਰੇ ਦੱਸਣਾ ਅਤੇ ਉਸ ਨੂੰ ਹਰ ਗੱਲ ਬਾਰੇ ਦੱਸਣਾ ਹੈ। ਅੱਗੇ 4 ਅਧਿਆਏ ਦੀ 6 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਮੈਂ ਇਹ ਬਾਰ ਬਾਰ ਆਖ ਚੁੱਕਾ ਹਾਂ ਕਿ ਪਰਮੇਸ਼ੁਰ ਕਿਰਪਾ ਨਾਲ ਲੱਦਿਆ ਹੋਇਆ ਹੈ। ਆਪ ਅਤੇ ਮੈਂ ਤਾਂ ਬਸ ਇਸ ਨੂੰ ਜਾਣਦੇ ਹੀ ਨਹੀਂ ਕਿ ਉਹ ਕਿੰਨਾ ਕਿਰਪਾਲੂ ਹੈ। ਉਸ ਕੋਲ ਕਿਰਪਾ ਦੀ ਭਰਮਾਰ ਪਾਈ ਜਾਂਦੀ ਹੈ। ਕਿਰਪਾ ਨੂੰ ਉਹ ਪੱਖ ਪਾਉਣਾ ਆਖਿਆ ਜਾਂਦਾ ਹੈ ਜਿਸ ਦੇ ਯੋਗ ਅਸੀਂ ਨਹੀਂ ਹੁੰਦੇ, ਪਰ ਮੈਂ ਤਾਂ ਇਸ ਨੂੰ ਪ੍ਰੇਮ ਦਾ ਕਾਰਜਸ਼ੀਲ ਹੋਣਾ ਹੀ ਆਖਦਾ ਹਾਂ। ਪਰਮੇਸ਼ਵਰ ਨੇ ਸਾਨੂੰ ਪ੍ਰੇਮ ਦੇ ਦੁਆਰਾ ਬਚਾਇਆ ਹੀ ਨਹੀਂ ਸੀ, ਉਸ ਨੇ ਆਪਣੇ ਪੁੱਤਰ ਨੂੰ ਦੇ ਦਿੱਤਾ, ਅਤੇ ਇਹ ਤਾਂ ਉਸ ਦੀ ਕਿਰਪਾ ਦੇ ਦੁਆਰਾ ਹੀ ਹੈ ਕਿ ਅਸੀਂ ਬਚਾਏ ਗਏ ਹਾਂ। ਉਸ ਕੋਲ ਇਹ ਬਹੁਤ ਜ਼ਿਆਦਾ ਹੈ। ਹੋ ਸਕਦਾ ਹੈ ਕਿ ਆਪ ਇਹ ਕਹੋ ਕਿ ਮੈਂ ਤਾਂ ਅੰਦਰੂਨੀ ਤੌਰ 'ਤੇ ਇੰਨਾ ਜ਼ਿਆਦਾ ਗਲਤ ਅਤੇ ਪਾਪਮਈ ਹਾਂ। ਮੇਰੇ ਦੋਸਤ, ਉਸ ਕੋਲ ਜਾਓ ਅਤੇ ਉਸ ਨੂੰ ਆਖੋ ਕਿ ਆਪ ਦੇ ਅੰਦਰ ਖਰਾਬੀ ਹੈ ਅਤੇ ਇਸ ਉੱਤੇ ਫਤਿਹਮੰਦ ਹੋਣ ਲਈ ਉਸ ਤੋਂ ਕਿਰਪਾ ਮੰਗੋ। ਉਹ ਆਪ ਉੱਤੇ ਕਿਰਪਾ ਕਰੇਗਾ। ਉਹ ਜ਼ਿੰਦਾ ਮਸੀਹ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਆਪ ਲਈ ਸਿਫਾਰਿਸ਼ ਕਰ ਰਿਹਾ। ਹੋ ਸਕਦਾ ਹੈ ਕਿ ਹੁਣ ਕੋਈ ਉਸ ਦੀ ਕਿਰਪਾ ਦੀ ਬਾਫਰੀ ਦੀ ਗੱਲ ਕਰੇ। ਮੈਂ ਆਪ ਨੂੰ ਦੱਸ ਦੇਵਾਂ ਕਿ ਇਸ ਜਗਤ ਵਿੱਚ ਪਾਈ ਜਾਣ ਵਾਲੀ ਸਾਰੀ ਦਵਾਈ ਆਪ ਦਾ ਇਲਾਜ ਨਹੀਂ ਕਰ ਸਕਦੀ। ਉਸ ਦਵਾਈ ਨੂੰ ਲੈਣਾ ਪੈਣਾ ਹੈ। ਇਸੇ ਤਰ੍ਹਾਂ ਪਰਮੇਸ਼ਰ ਕੋਲ ਕਿਰਪਾ ਹੈ, ਪਰ ਮੇਰੇ ਦੋਸਤ, ਆਪ ਨੂੰ ਉਸ ਨੂੰ ਪਾਉਣਾ ਪੈਣਾ ਹੈ। ਇੱਕ ਮਨੁੱਖ ਲਈ ਇਹ ਸੰਭਵ ਹੈ ਕਿ ਇੱਕ ਸਾਫ਼ ਪਾਣੀ ਦਾ ਚਸ਼ਮਾ ਠੀਕ ਉਸਦੇ ਸਾਹਮਣੇ ਵਗਦਿਆਂ ਹੋਇਆਂ ਵੀ ਉਹ ਪਿਆਸਾ ਹੀ ਮਰ ਜਾਵੇ। ਇਸ ਤੋਂ ਪਹਿਲਾਂ ਕਿ ਉਹ ਉਸਦੇ ਜੀਵਨ ਨੂੰ ਬਚਾ ਸਕੇ, ਉਸ ਮਨੁੱਖ ਨੂੰ ਇਸ ਵਿੱਚੋਂ ਪੀਣਾ ਪੈਣਾ ਹੈ। ਇਸ ਜਗਤ ਵਿੱਚ ਗੰਦੇ ਲੋਕਾਂ ਦੇ ਪਾਏ ਜਾਣ ਲਈ ਆਪ ਸਾਬਣ ਅਤੇ ਪਾਣੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਕੀ ਆਪ ਇਸ ਤਰ੍ਹਾਂ ਕਰਦੇ ਹੋ? ਮੇਰੇ ਦੋਸਤ, ਆਪ ਨੂੰ ਧੋ ਕੇ ਸਾਫ਼ ਕਰਨ ਲਈ ਕਾਫ਼ੀ ਮਾਤਰਾ ਵਿੱਚ ਪਾਣੀ ਅਤੇ ਸਾਬਣ ਪਾਇਆ ਜਾਂਦਾ ਹੈ। ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ, ਪਰ ਹਲੀਮਾਂ ਉੱਤੇ ਦਇਆ ਕਰਦਾ ਹੈ। 6 ਅੱਜ ਦੇ ਵਚਨ ਹਨ, ਪਰ ਉਹ ਹੋਰ ਵੀ ਕਿਰਪਾ ਕਰਦਾ ਹੈ। ਇਸ ਕਾਰਨ ਉਹ ਕਹਿੰਦਾ ਹੈ ਵੀ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ, ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ। ਇਹੋ ਹੀ ਉਹ ਬਰਤਨ ਹੈ ਜਿਸ ਵਿੱਚ ਪਰਮੇਸ਼ਵਰ ਦੀ ਕਿਰਪਾ ਨੂੰ ਪਾਇਆ ਜਾਣਾ ਜ਼ਰੂਰੀ ਹੈ। ਜ਼ਰੂਰੀ ਹੈ ਕਿ ਇੱਕ ਹਲੀਮ ਵਿਅਕਤੀ ਵਿੱਚ ਹੀ ਉਹ ਪਾਇਆ ਜਾਵੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ।
ਸ਼੍ਰੋਤਾਓ, ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਕਾਰਜਕ੍ਰਮ ਸਾਚੀ ਬਾਣੀ। ਤੁਹਾਨੂੰ ਇਹ ਕਾਰਜਕ੍ਰਮ ਕਿਵੇਂ ਲੱਗਿਆ, ਇਸ ਬਾਰੇ ਸਾਨੂੰ ਜ਼ਰੂਰ ਲਿਖ ਕੇ ਦੱਸੋ। ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਸਾਡਾ ਪਤਾ ਹੈ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ। ਪਤਾ ਦੁਬਾਰਾ ਦੱਸ ਰਹੀ ਹਾਂ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 13400001, ਹਰਿਆਣਾ।
ਸੁਣਨ ਵਾਲਿਓ, ਤੁਸੀਂ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ SMS ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ ਜੇ 9996299 3, 9996299 3।
ਅਤੇ ਸ਼੍ਰੋਤਾਓ, ਤੁਸੀਂ ਸਾਨੂੰ ਈਮੇਲ ਦੁਆਰਾ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ punjabi@twr.in। ਹੁਣ ਸਾਡੇ ਕਾਰਜਕ੍ਰਮ ਦਾ ਸਮੇਂ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਕਾਰਜਕ੍ਰਮ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਸਾਨੂੰ ਆਗਿਆ ਦਿਓ। ਪ੍ਰਭੂ ਆਪ ਜੀ ਨੂੰ ਬਰਕਤ ਦੇ।